ਕਾਨ ਰਹਿ ਹਿਰਦੈ ਮਾਹੀ ਗੁਦਹ ਮੈਂ ਅਪਾਨ ਜਾਨ ਨਾਭ ਮੈਂ ਸਮਾਨ ਕੰਠ ਵੇਖੈ ਉਦੇ ਆਨ ਸੋ ਵਿਆਪਕ ਬਿਆਨ ਤਨ ਨਾਗ ਉਦਗਾਰ ਕਰੈ ਕੂਰਮ ਸੁਲੋਚਨ ਕੀ ਪਲਕ ਖੁਲਹਾਨ ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈੱਟ ਦੇ ਰਾਹੀਂ ਰੇਡੀਓ ਹਮਸਫ਼ਰ ਗੀਤ ਸੰਗੀਤ ਦੇ ਰਾਹੀਂ ਕਥਾ ਸਰਵਣ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਦੀ ਕਿਰਪਾ ਨਾਲ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਕਿ ਜਿਵੇਂ ਸਤਿਗੁਰੂ ਜੀ ਸੁਮੇਰ ਪਰਬਤ ਉੱਤੇ ਪਹੁੰਚੇ ਨੇ, ਗੋਰਖ ਨੇ ਆ ਕੇ ਗੁਰਾਂ ਦੀ ਪਰਖ ਲਈ ਹੈ, ਇਸੇ ਤਰ੍ਹਾਂ ਉਹਨਾਂ ਨੇ ਮਸ਼ਿੰਦਰ ਨਾਥ ਨੂੰ ਭੇਜਿਆ ਹੈ, ਫਿਰ ਲੋਹਾਰੀ ਪਾ ਚੱਲ ਕੇ ਆਇਆ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਮੈਨੂੰ ਦੱਸੋ ਕਿ ਕਿੰਨੇ ਉਂਗਲ ਮੁੱਖ ਹੁੰਦਾ ਹੈ, ਕਿੰਨੀਆਂ ਕੋਠੜੀਆਂ ਨੇ। ਬਹੁਤ ਸਾਰੇ ਆਪਣੇ ਵੱਲੋਂ ਡੂੰਘੇ ਪ੍ਰਸ਼ਨ ਕਰਨ ਲੱਗਿਆ ਹੈ, ਜਿਵੇਂ ਸਤਿਗੁਰੂ ਨੂੰ ਅਣਜਾਣ ਸਮਝਦਾ ਹੋਵੇ। ਸੋ ਸਤਿਗੁਰੂ ਮਹਾਰਾਜ ਨੇ ਕੱਲ੍ਹ ਸਾਰੇ ਜਵਾਬ ਕਾਫੀ ਜ਼ਿਆਦਾ ਦਿੱਤੇ ਸਨ। ਪੁੱਛਦਾ ਸੀ ਕਿ ਸਰੀਰ ਦੇ ਅੰਦਰ ਕਿੰਨੇ ਚੱਕਰ ਹੁੰਦੇ ਨੇ, ਉਹ ਕਿਵੇਂ ਬਿੰਨੇ ਜਾਂਦੇ ਨੇ, ਉਹਨਾਂ ਚੱਕਰਾਂ ਦੇ ਕਿੰਨੇ ਪੰਖੜੀਆਂ ਹੁੰਦੀਆਂ ਨੇ, ਕਿਹੋ ਜਿਹਾ ਰੰਗ ਹੁੰਦਾ, ਕਿਹਦਾ ਕਿਹਦਾ ਉੱਥੇ ਵਾਸਾ ਹੁੰਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਣਜਾਣ ਸਮਝ ਕੇ ਜਾਂ ਛੋਟੀ ਉਮਰ ਦੇਖ ਕੇ, ਸਿੱਧ ਲੋਕ ਸੋਚਦੇ ਨੇ ਮਹਾਰਾਜ ਨੂੰ ਕੁਛ ਪਤਾ ਹੀ ਨਹੀਂ ਹੋਣਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ ਹੋ, ਅਕਾਲ ਪੁਰਖ ਵਾਹਿਗੁਰੂ ਆਪ ਆਏ ਨੇ, ਗੁਰਾਂ ਨੇ ਬਹੁਤ ਛੇਤੀ ਸਭ ਦੇ ਜਵਾਬ ਦੇ ਦਿੱਤੇ ਨੇ। ਸੋ ਇਸ ਤਰ੍ਹਾਂ ਇਹ ਥੋੜ੍ਹੀ ਜਿਹੀ ਉੱਚੀ ਅਵਸਥਾ ਦੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹਨਾਂ ਚੀਜ਼ਾਂ ਦੀ ਵਾਕਫੀ 99% ਲੋਕਾਂ ਨੂੰ ਨਹੀਂ ਹੁੰਦੀ, 1% ਦਾ ਵੀ ਸੌਵਾਂ ਹਿੱਸਾ ਹੀ ਜਾ ਕੇ ਕਿਸੇ ਕੱਦੇ ਉੱਤੇ ਕਿਰਪਾ ਹੁੰਦੀ ਹੈ। ਇਹ ਅਭਿਆਸ ਕਰਦਿਆਂ ਇਹ ਰਸਤੇ ਦੀਆਂ ਚੀਜ਼ਾਂ ਹਨ ਸਾਰੀਆਂ, ਇਹਨਾਂ ਸਾਰੀਆਂ ਨੂੰ ਪਾਰ ਕਰਕੇ ਗੁਰਸਿੱਖ ਇੱਕ ਅਕਾਲ ਜੋਤ ਦੇ ਅੰਦਰ ਲੀਨ ਹੁੰਦਾ ਹੈ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ। ਸੋ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਇਸ ਤਰ੍ਹਾਂ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਹੁਣ ਉਹਨੇ ਪ੍ਰਸ਼ਨ ਕੀਤਾ ਹੈ ਕਿ ਜਿਹੜੀ ਸਰੀਰ ਦੇ ਅੰਦਰ ਪਾਉਣ ਹੁੰਦੀ ਹੈ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਉਹਦੇ ਭਾਣੇ ਮਹਾਰਾਜ ਨੇ ਜਵਾਬ ਨਹੀਂ ਦੇ ਸਕਣਾ। ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਜਵਾਬ ਦੇ ਰਹੇ ਨੇ ਸਰੀਰ ਅੰਦਰ ਕਿੰਨੇ ਪ੍ਰਕਾਰ ਦੀ ਪਾਉਣ ਹੈ ਅਤੇ ਸਰੀਰ ਦੇ ਕਿਹੜੇ ਕਿਹੜੇ ਹਿੱਸੇ ਵਿੱਚ ਇਹ ਕੰਮ ਕਰਦੀ ਹੈ, ਉਹਦਾ ਜਵਾਬ ਔਰ ਬਹੁਤ ਸਾਰੇ ਜਵਾਬ ਦੇਣਗੇ। ਅਤੇ ਪੰਜਾਂ ਤੱਤਾਂ ਦੇ ਅੰਦਰ ਕੀ ਗੁਣ ਨੇ ਅਤੇ ਆਦਿਕ ਬਹੁਤ ਸਾਰੀਆਂ ਗੱਲਾਂ ਹਨ, ਸ਼ਬਦ ਸਪਰਸ ਰਸ ਰੂਪ ਗੰਧ ਆਦਿਕ ਸਰਵਣ ਕਰਾਉਣਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕੌਣ ਦਾਸ ਸੋਨੋ ਨਾਭ ਪ੍ਰਾਨ ਹੈ ਅਪਾਨ ਦੋ ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪੁੱਛੇ ਅਨੁਸਾਰ ਦੱਸ ਰਹੇ ਨੇ ਪੌਣ ਜਿਹੜੀ ਹੁੰਦੀ ਹੈ ਇਹ ਦਸ ਪੌਣਾਂ ਸਰੀਰ ਦੇ ਅੰਦਰ ਕੰਮ ਕਰਦੀਆਂ ਹਨ। ਨਾਮ ਕਹਿੰਦੇ ਸੁਣ ਲਓ, ਪ੍ਰਾਣ ਜੋ ਸਰੀਰ ਦੇ ਅੰਦਰ ਕੰਮ ਕਰਦੇ ਨੇ, ਪ੍ਰਾਣ ਵਾਯੂ, ਅਪਾਨ ਵਾਯੂ, ਸਮਾਨ ਵਾਯੂ, ਉਦਿਆਨ ਵਾਯੂ ਅਤੇ ਬਿਆਨ, ਇਹ ਪੌਣਾਂ ਪਹਿਲੀਆਂ ਪੰਜ ਹਨ। ਇਹਨਾਂ ਦੀ ਵਿਆਖਿਆ ਨਾਲ ਨਾਲ ਬਾਅਦ ਚ ਦੱਸਣਗੇ। ਅੱਗੇ ਹੁਣ ਫਰਮਾਉਂਦੇ ਹਨ,
ਨਾਗ ਔਰ ਕੂਰਮ ਕਰਕਲ ਦੇਵ ਦਾਤ ਲਖੋ ਦਸ ਮੀਤ ਨਜੈ ਨਾਮ ਕਰਤ ਵਖਾਨ ਸੋ।
ਸੋ ਇੱਕ ਪੌਣ ਦਾ ਨਾਮ ਹੈ ਨਾਗ, ਛੇਵੀਂ ਪੌਣ। ਸੱਤਵੀਂ ਦਾ ਨਾਮ ਹੈ ਕੂਰਮ, ਅੱਠਵੀਂ ਦਾ ਨਾਮ ਹੈ ਕ੍ਰਿਕਲ, ਨੌਵੀਂ ਦਾ ਨਾਮ ਹੈ ਦੇਵ ਦੱਤ, ਦਸਵੀਂ ਦਾ ਨਾਮ ਹੈ ਧਨੱਜੈ। ਇਹ ਸਰੀਰ ਦੇ ਅੰਦਰ ਦਸ ਪੌਣਾਂ ਸਾਡੇ ਵੱਖੋ ਵੱਖਰੇ ਸਿਸਟਮ 'ਤੇ ਕੰਮ ਕਰਦੀਆਂ ਹਨ। ਕਿਹੜੇ ਕਿਹੜੇ ਕੰਮ ਕਰਦੀਆਂ ਹਨ ਅਤੇ ਕਿੱਥੇ, ਇਹਨਾਂ ਦਾ ਵਾਸਾ ਦੱਸਿਆ ਹੈ।
ਪ੍ਰਾਣ ਰਹਿ ਹਿਰਦੈ ਮਾਹੀ ਗੁਦਾ ਮੈਂ ਅਪਾਨ ਜਾਨ ਨਾਭ ਮੈਂ ਸਮਾਨ ਕੰਠ ਰੇਖਾ ਬਿਗਿਆ ਉਦਿਆਨ ਸੋ।
ਹੁਣ ਕਹਿੰਦੇ ਨੇ ਜੇ ਪ੍ਰਾਣ ਕਿੱਥੇ ਰਹਿੰਦੇ ਨੇ, ਹਿਰਦੇ ਦੇ ਵਿੱਚ ਅੰਦਰ, ਇਹਨਾਂ ਦਾ ਵਾਸਾ ਹਿਰਦੇ ਵਿੱਚ ਹੈ ਪ੍ਰਾਣਾਂ ਦਾ। ਥੱਲੇ ਜਾ ਕਰਕੇ ਧੁੰਨੀ ਵੱਲ ਨੂੰ ਨੌ ਸਵਾਸਾਂ ਦੀ ਇੱਕ ਗੰਢ ਹੁੰਦੀ ਹੈ। ਭਾਈ ਮਰਦਾਨਾ ਜੀ ਜਦੋਂ ਸਰੀਰ ਛੱਡਣਗੇ ਉਦੋਂ ਪੁੱਛਣਗੇ ਮਹਾਰਾਜ ਗੁਰੂ ਨਾਨਕ ਦੇਵ ਜੀ ਮਰਦਾਨਾ, ਹੁਣ ਤੈਨੂੰ ਕੀ ਪ੍ਰਤੀਤ ਹੁੰਦਾ ਕਿ ਅੰਦਰ ਕਿੰਨੇ ਸਵਾਸ ਬਾਕੀ ਰਹਿ ਗਏ ਨੇ? ਕਹਿੰਦਾ ਮਹਾਰਾਜ ਅਖੀਰਲੇ ਨੌ ਸਵਾਸਾਂ ਦੀ ਗੱਠ ਖੁੱਲ੍ਹ ਰਹੀ ਹੈ। ਆਮ ਤੌਰ 'ਤੇ ਪਿੰਡਾਂ ਵਿੱਚ ਉਹਨੂੰ ਕਹਿੰਦੇ ਘੋਰੜੂ ਵੱਜਦਾ, ਅੰਤਮ ਸਮੇਂ 'ਤੇ ਜਦੋਂ ਸਰੀਰ ਬੰਦਾ ਛੱਡ ਰਿਹਾ ਹੁੰਦਾ ਤਾਂ ਇੱਕ ਆਵਾਜ਼ ਮੂੰਹ 'ਚੋਂ ਕੱਢਦਾ ਕਰਕੇ ਉਹ ਨੌ ਸਵਾਸ ਨਿਕਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਰੱਖ ਲਿਆ। ਭਾਈ ਮਰਦਾਨੇ ਨੇ ਕਿਹਾ ਸੀ ਕਿ ਮੈਨੂੰ ਅਖੀਰਲੇ ਨੌ ਸਵਾਸ ਆਪਣੇ ਚਰਨਾਂ 'ਤੇ ਮੱਥਾ ਰੱਖ ਕੇ ਛੱਡਣ ਦਿਓ। ਅੰਤਮ ਇੱਛਾ ਪੁੱਛੀ ਮਹਾਰਾਜ ਨੇ, ਕਹਿੰਦਾ ਮੈਨੂੰ ਜਦੋਂ ਵੀ ਤੁਸੀਂ ਸੰਸਾਰ 'ਤੇ ਆਉਂ ਨਾਲ ਲੈ ਕੇ ਆਇਓ, ਬਸ ਕਿਰਪਾ ਰੱਖਿਓ। ਸੋ ਇਸ ਤਰ੍ਹਾਂ ਇਹ ਪ੍ਰਾਣ ਨੇ ਸਾਡੇ ਸਰੀਰ ਦੇ ਅੰਦਰ, ਇਹ ਹਿਰਦੇ 'ਚ ਵਾਸਾ ਦੱਸਦੇ ਨੇ ਇਹਨਾਂ ਦਾ। ਇਸੇ ਤਰ੍ਹਾਂ ਜਿਹੜੀ ਹਵਾ ਖਾਰਜ ਹੁੰਦੀ ਹੈ, ਗੁਦਾ ਮੈਂ ਅਪਾਨ ਜਾਨ, ਇਹ ਗੁਦਾ ਦੇ ਵਿੱਚ ਅਪਾਨ ਵਾਯੂ ਹੁੰਦੀ ਹੈ। ਯੋਗੀ ਲੋਕ ਜਿਹੜੇ ਨੇ ਅਪਾਨ ਵਾਯੂ ਨੂੰ ਰੋਕ ਕੇ ਅਸੋ ਆਸਣ ਲਾ ਕਰਕੇ ਸਿੱਧ ਆਸਣ ਲਾਉਂਦੇ ਨੇ, 84 ਪ੍ਰਕਾਰ ਦੇ ਉਹਨਾਂ ਵਿੱਚੋਂ ਵਿਸ਼ੇਸ਼ ਆਸਣ ਜਿਹੜਾ ਲੱਗਦੇ ਨੇ। ਪਹਿਲਾਂ ਦੱਸ ਆਏ ਆਸਣਾਂ ਬਾਰੇ ਵੀ ਕਾਫੀ, ਪਹਿਲਾਂ ਪਦਮ ਆਸਣ ਆਦਿਕ ਲਾ ਕੇ ਅਪਾਨ ਵਾਯੂ ਨੂੰ ਉੱਪਰ ਨੂੰ ਚੜਾਉਂਦੇ ਨੇ। ਉਹਨਾਂ ਦਾ ਤਰੀਕਾ ਹੱਠ ਯੋਗ ਵਿੱਚ ਆ ਜਾਂਦਾ। ਗੁਰਸਿੱਖ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਗੁਰਬਾਣੀ ਦੇ ਨਾਲ ਇਹ ਸਾਰੇ ਅੰਦਰਲੇ ਸੁਤੇ ਸਿੱਧੀ ਸਭ ਕੁਝ ਖੁੱਲ੍ਹ ਜਾਂਦਾ। ਜਿਹੜੀ ਪਾਉਣ ਨੂੰ ਉਹ ਰੋਕ ਕੇ ਚੜਾਉਂਦੇ ਨੇ ਉਹ ਸੁਤੇ ਸਿੱਧ ਸ਼ਬਦ ਦੇ ਨਾਲ ਹੀ ਆਰੰਭ ਹੋ ਜਾਂਦੀ ਹੈ। ਕਈ ਵਾਰੀ ਕਈ ਅਭਿਆਸੀ ਕਹਿਣਗੇ ਸਰੀਰ ਦੇ ਅੰਦਰ ਗਰਮੀ ਬਹੁਤ ਜ਼ਿਆਦਾ ਹੋ ਗਈ। ਕਈ ਵਾਰੀ ਅਭਿਆਸ ਕਰਦਿਆਂ ਹੋਇਆਂ ਬਹੁਤ ਜ਼ਿਆਦਾ ਸਰੀਰ 'ਚ ਗਰਮੀ ਵੱਧ ਸਕਦੀ ਹੈ। ਕਈ ਵਾਰ ਇਹ ਫੋਨ ਆਉਂਦੇ ਨੇ ਬਈ ਧੁੰਨੀ ਵਿੱਚ ਦਰਦ ਬੜਾ ਹੋ ਰਿਹਾ, ਧਿਆਨ ਰੱਖਿਆ ਕਰੋ। ਇੱਕ ਤਾਂ ਬਿਨਾਂ ਹੀ ਅਭਿਆਸ ਤੋਂ ਹੁੰਦਾ, ਉਹ ਤਾਂ ਦਵਾਈ ਲੈ ਲਓ। ਇੱਕ ਹੁੰਦਾ ਵਾਕਈ ਉੱਥੋਂ ਚੱਕਰ ਖੁੱਲ੍ਹਣਾ ਸ਼ੁਰੂ ਹੁੰਦਾ ਜਦੋਂ, ਉਦੋਂ ਆਮ ਵਿਅਕਤੀ ਡਰ ਜਾਂਦਾ, ਉਹ ਡਾਕਟਰਾਂ ਕੋਲ ਜਾਂਦਾ। ਉਹਨੂੰ ਕਿਸੇ ਜ਼ਰੂਰ ਵੱਡੇ ਅਭਿਆਸੀ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ। ਹਿਰਦੇ ਵਿੱਚ ਕਈ ਵਾਰ ਦਰਦ ਹੁੰਦਾ, ਕਈ ਵਾਰੀ ਕੰਠ ਵਿੱਚ ਦਰਦ ਹੁੰਦਾ, ਮੱਥੇ 'ਚ ਵੀ ਹੁੰਦਾ, ਕਈ ਵਾਰੀ ਸਿਰ ਦੇ ਵਿੱਚ ਬਹੁਤ ਤਰਾਟਾਂ ਪੈਂਦੀਆਂ ਨੇ, ਬਹੁਤ ਦਰਦ ਸਹਾਰਿਆ ਨਹੀਂ ਜਾਂਦਾ, ਇੱਕ ਹਫ਼ਤਾ ਰਹਿੰਦਾ ਉਹ ਲਗਾਤਾਰ, ਉਦੋਂ ਇਹ ਪੌਣ ਚੱਕਰੀ ਵਿੰਨ ਰਹੀ ਹੁੰਦੀ ਅੰਦਰਲੇ ਪਾਸੇ। ਕਦੇ ਐਸਾ ਵੀ ਆ ਜਾਂਦਾ ਕਿ ਖੱਬੀ ਅੱਖ ਵਿੱਚ ਦਰਦ ਹੁੰਦਾ। ਸਿਰਫ ਅਭਿਆਸ ਕਰਨ ਵਾਲੇ ਗੱਲ ਨੋਟ ਕਰਨ, ਬਾਕੀ ਜੇ ਕਿਸੇ ਨੂੰ ਕੋਈ ਬਿਮਾਰੀ ਹੈ, ਕੋਈ ਅਭਿਆਸ ਹੀ ਨਹੀਂ ਕਰਦਾ, ਉਹ ਅਲੱਗ ਗੱਲ ਹੈ। ਖੱਬੀ ਅੱਖ ਵਿੱਚ ਆਤਮਾ ਦਾ ਵਾਸਾ ਹੈ ਆਪਣੇ। ਅਭਿਆਸੀਆਂ ਨੂੰ ਸਭ ਤੋਂ ਪਹਿਲਾਂ ਕਈ ਵਾਰ ਖੱਬੀ ਅੱਖ ਵਿੱਚ ਲਾਈਟ ਨਜ਼ਰ ਆਉਂਦੀ ਹੈ। ਸੱਜੀ ਅੱਖ ਵਿੱਚ ਬੁੱਧੀ ਦਾ ਵਾਸਾ ਹੈ। ਖੱਬੀ ਅੱਖ ਵਿੱਚ ਕਈ ਵਾਰ ਵਾਹੇ ਅਤੇ ਸੱਜੀ ਵਿੱਚ ਗੁਰੂ ਨਜ਼ਰ ਆਉਂਦਾ। ਕਈ ਵਾਰ ਖੱਬੀ ਅੱਖ ਵਿੱਚ ਪਹਿਲੇ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਸੱਜੀ ਅੱਖ ਵਿੱਚ ਨਜ਼ਰ ਆਉਂਦੇ ਨੇ। ਇਹੀਆਂ ਜੋ ਚੀਜ਼ਾਂ ਜਿਹੜੀਆਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ। ਕਈ ਫਿਰ ਬਹੁਤੇ ਲੋਕ ਇਹੋ ਜਿਹੇ ਮਿਲਦੇ ਜਿਹੜੇ ਡਰਦੇ ਹੋਏ ਕਈ ਚੀਜ਼ਾਂ ਛੱਡ ਦਿੰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਤਕੜੇ ਜਿਹੜੇ ਜ਼ੋਰਦਾਰ ਅਭਿਆਸੀ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਦਿਨੇ ਲੱਗੇ ਰਹਿੰਦੇ ਨੇ, ਧਿਆਨ ਲਾਉਂਦੇ ਨੇ, ਸਮਾਧੀ ਲਾਉਂਦੇ ਨੇ, ਧਿਆਨ ਧਾਰਨਾ ਸਮਾਧੀ ਵਿੱਚ ਜਾਂਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਬਹੁਤ ਸਾਰੀਆਂ ਗੱਲਾਂ ਨਾਲ ਨਾਲ ਆਪਾਂ ਕਲੀਅਰ ਵੀ ਕਰਦੇ ਰਹਾਂਗੇ। ਵੈਸੇ ਤਾਂ ਇਹ ਚੀਜ਼, ਕਿਉਂਕਿ 1% ਵੀ ਇੰਨੇ ਨਹੀਂ ਹੈਗੇ, ਇਹਦੇ ਵਿੱਚੋਂ 99% ਤਾਂ ਹੈ ਹੀ ਨਹੀਂ ਇਸ ਪਾਸੇ। 1% ਦਾ ਵੀ ਅੱਗੇ ਫੇਰ 100 ਬਣਾ ਕੇ 100ਵਾਂ ਹਿੱਸਾ ਕਰੀਏ। ਬਾਹਲੀ ਜੇ ਕਿਸੇ ਨੂੰ ਲੋੜ ਹੋਵੇ ਉਹ ਪੁੱਛ ਵੀ ਸਕਦਾ। ਇਹ ਗੱਲ ਆਪਾਂ ਇਕੱਲੇ ਬਹਿ ਕੇ ਵੀ ਕਰ ਸਕਦੇ ਹਾਂ, ਕਿਉਂਕਿ ਸਾਰਿਆਂ ਵਿੱਚ ਚੀਜ਼ਾਂ ਆਪਾਂ ਦੱਸ ਤਾਂ ਦਿੰਦੇ ਹਾਂ। ਕਈ ਲੋਕ ਵਿਚਾਰੇ ਬਹੁਤ ਹੀ ਜ਼ਿਆਦਾ ਮੋਟੇ ਦਿਮਾਗ ਦੇ, ਫਿਰ ਉਹ ਕਈ ਵਾਰ ਇਹਨਾਂ ਗੱਲਾਂ ਨੂੰ ਮਖੌਲ ਵੀ ਸਮਝਦੇ ਆ, ਗਲਤ ਵੀ ਕਹਿੰਦੇ ਆ, ਕਿਉਂਕਿ ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਜਿਹੜੇ ਮਨੁੱਖ ਜੁੰਨੀ ਪਾ ਕੇ ਡੰਗਰ ਦੀ ਜੁੰਨੀ ਜਿਉਂ ਰਹੇ ਨੇ, ਸਿਰਫ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਉਹਨਾਂ ਲੋਕਾਂ ਦੀਆਂ ਚੀਜ਼ਾਂ ਨਹੀਂ ਹਨ ਇਹ। ਬੇਸ਼ੱਕ ਉਹਨਾਂ ਨੂੰ ਜੇ ਨਹੀਂ ਵੀ ਚੰਗੀਆਂ ਲੱਗਦੀਆਂ, ਭਾਵੇਂ ਨਾ ਵੀ ਸੁਣੋ, ਕੋਈ ਗੱਲ ਨਹੀਂ, ਕਿਉਂਕਿ ਤੁਹਾਡਾ ਵਿਸ਼ਾ ਹੀ ਨਹੀਂ ਹੈ। ਖਾਸ ਕਰਕੇ ਜਿਹੜੇ ਲੋਕ ਨਾਸਤਕ ਟਾਈਪ ਨੇ, ਉਹਨਾਂ ਲੋਕਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਵਕੀਲਾਂ ਨੂੰ ਤਾਂ ਖਾਸ ਕਰਕੇ ਬਹੁਤਾ ਹੀ ਨਹੀਂ ਪਤਾ, ਉਹ ਤਾਂ ਹੋਰ ਹੀ ਹਵਾ 'ਚ ਤੁਰੇ ਫਿਰਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਸਰੀਰ ਦੇ ਅੰਦਰ ਕਿਹੜੀ ਵਾਯੂ ਕਿੱਥੇ ਕਿੱਥੇ ਕੰਮ ਕਰਦੀ ਹੈ। ਨਾਭ ਮੈਂ ਸਮਾਨ, ਇਹ ਨਾਭ ਹੁੰਦੀ ਧੁੰਨੀ ਦੇ ਵਿੱਚ ਸਮਾਨ ਵਾਯੂ ਹੈ, ਕੰਠ ਦੇ ਵਿੱਚ ਗਲੇ ਦੇ ਵਿੱਚ ਉਦਿਆਨ ਵਾਯੂ ਕੰਮ ਕਰਦੀ ਹੈ, ਕਿਉਂਕਿ ਇੱਥੇ ਫਿਰ ਜਾਪ ਵੀ ਚੱਲਦੇ ਨੇ। ਕੰਠ ਵਿੱਚ ਜਾਪ ਚੱਲਦਾ, ਧੁੰਨੀ ਵਿੱਚ ਜਾਪ ਚੱਲਦਾ, ਹਿਰਦੇ ਵਿੱਚ ਜਾਪ ਚੱਲਦਾ, ਇਸੇ ਪ੍ਰਕਾਰ ਆਗਿਆ ਚੱਕਰ ਵਿੱਚ ਵੀ, ਤ੍ਰਿਕੁਟੀ ਵਿੱਚ ਵੀ। ਤ੍ਰਿਕੁਟੀ ਸੰਧ ਮੈਂ ਪੇਖਿਆ, ਸੋ ਇਸ ਤਰ੍ਹਾਂ ਦਸਮ ਦੁਆਰ ਤੱਕ ਵੀ ਜੀਵ ਜਾਂਦਾ ਭਗਤੀ ਦੇ ਨਾਲ। ਦੋ ਰਸਤੇ ਨੇ, ਇੱਕ ਹੱਠ ਯੋਗ ਹੈ, ਇੱਕ ਸਹਿਜ ਯੋਗ ਹੈ। ਹੱਠ ਯੋਗ ਯੋਗੀਆਂ ਨੇ ਆ ਕਰ ਰਹੇ ਨੇ, ਦੱਸ ਰਹੇ ਨੇ ਮਹਾਰਾਜ। ਆਪਣੇ ਕੋਲ ਸਹਿਜ ਯੋਗ ਹੈ। ਸਹਿਜ ਯੋਗ ਵਿੱਚ ਸਿਰਫ ਧੁਨ ਮੈਂ ਧਿਆਨ ਧਿਆਨ ਮੈਂ ਜਾਂਦੇ ਹਾਂ, ਗਾਵੀ ਹੈ ਸੁਣੀ ਹੈ, ਮਨ ਰੱਖੀ ਹੈ ਭਾਵ। ਇਸ ਤਰ੍ਹਾਂ ਅਥਵਾ ਜਿਵੇਂ ਸਵੇਰੇ ਵੀ ਅੰਮ੍ਰਿਤ ਵੇਲੇ ਕਥਾ 'ਚ ਆਇਆ ਸੀ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੇ ਸਰੂਪ ਨੂੰ, ਗੁਰਮੰਤਰ ਨੂੰ, ਇੱਕ ਓਂਕਾਰ ਦਾ ਧਿਆਨ ਕਰ ਸਕਦੇ ਹਾਂ ਆਪਾਂ, ਕਿਉਂਕਿ ਗੁਰ ਸ਼ਬਦ, ਗੁਰਮੂਰਤ ਗੁਰ ਸ਼ਬਦ ਹੈ। ਵਾਹਿਗੁਰੂ ਮੰਤਰ ਦਾ ਧਿਆਨ ਕਰ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਨਾ। ਇਸ ਤਰ੍ਹਾਂ ਕਰਨ ਦੇ ਨਾਲ ਮਸਤਕ ਦੇ ਵਿੱਚ ਇਹਨਾਂ ਧਿਆਨਾਂ ਨੂੰ ਲਾ ਕੇ ਦੇਖਣਾ। ਇੱਕ ਤਾਂ ਹੁੰਦੀਆਂ ਥਿਊਰੀਆਂ, ਉਹ ਥਿਊਰੀਆਂ ਵਾਲੇ ਇਹਨਾਂ ਚੀਜ਼ਾਂ ਵੱਲ ਨਹੀਂ ਜਾਂਦੇ। ਇੱਕ ਹੁੰਦੇ ਪ੍ਰੈਕਟੀਕਲੀ ਲਾਈਫ, ਉਹ ਪ੍ਰੈਕਟੀਕਲੀ ਤੌਰ 'ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਕਰਦੇ ਹਾਂ ਫਿਰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ, ਨਾਲੇ ਪ੍ਰੈਕਟੀਕਲ ਵਾਲਿਆਂ ਦੇ ਕੋਲ ਹੀ ਜਦੋਂ ਬਹਿ ਜਾਂਦੇ ਹਾਂ ਦੱਸਦੇ ਨੇ ਕਿ ਮਸਤਕ ਦੇ ਉੱਤੇ ਵਾਹਿਗੁਰੂ ਚਮਕਦਾ ਨਜ਼ਰ ਆ ਰਿਹਾ, ਇੱਕ ਓਹੰਕਾਰ ਚਮਕ ਰਿਹਾ। ਇੱਕ ਓਹੰਕਾਰ ਬਿਲਕੁਲ ਉੱਪਰ ਸਿਰ ਦੇ ਉੱਤੇ ਇੱਕ ਓਹੰਕਾਰ ਹੁੰਦਾ ਹਰੇਕ ਦੇ, ਹਰ ਇੱਕ ਦੇ ਉੱਤੇ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ, ਕਿਉਂਕਿ ਇੱਕ ਓਹੰਕਾਰ ਦਾ ਸਾਰਾ ਪਸਾਰਾ ਹੈ। ਇੱਕ ਓਹੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਉੱਪਰ ਬਹੁਤ ਵੱਡਾ ਇੱਕ ਓਹੰਕਾਰ ਹੁੰਦਾ ਹਮੇਸ਼ਾ। ਇਹ ਦੱਸਣਾ ਚੰਗਾ ਹੁੰਦਾ ਕਿ ਪਤਾ ਲੱਗ ਜਾਏ ਆਪਾਂ ਨੂੰ ਕਿ ਕਿੱਥੇ ਕੀ ਹੈ। ਚਲੋ ਨਹੀਂ ਦੇਖਦਾ, ਅਨੁਭਵ ਕਰ ਲਓ, ਆਪਣੇ ਖਿਆਲ ਨਾਲ ਆਪਣੇ ਸਿਰ 'ਤੇ ਇੱਕ ਓਹੰਕਾਰ ਬਣਾਓ। ਗੁਰੂ ਗ੍ਰੰਥ ਸਾਹਿਬ ਦੇ ਇੱਕ ਓਹੰਕਾਰ ਉੱਪਰ ਖਿਆਲ ਨਾਲ ਹੀ ਦੇਖੋ, ਮਸਤਕ 'ਚ ਇੱਕ ਓਹੰਕਾਰ ਦਾ ਦਰਸ਼ਨ ਕਰੋ, ਵਾਹਿਗੁਰੂ ਮੰਤਰ ਦਾ ਦਰਸ਼ਨ ਕਰੋ। ਇਹਦੇ ਨਾਲ ਫਿਰ ਸਾਡੇ ਅੰਦਰ ਇਕਾਗਰਤਾ ਜਿਹੜੀ ਆ ਜ਼ਿਆਦਾ ਵੱਧ ਜਾਂਦੀ ਹੈ, ਮਨ ਇੱਧਰ ਉੱਧਰ ਭਟਕਦਾ ਨਹੀਂ, ਜਾਂਦਾ ਨਹੀਂ। ਇਹ ਸਾਰੀਆਂ ਜਿਤਨੀਆਂ ਪੌਣਾਂ ਹਨ, ਇਹ ਯੋਗੀ ਲੋਕ ਪੌਣਾਂ ਨੂੰ ਰੋਕ ਕੇ ਚੱਕਰ ਬਿੰਦੇ ਨੇ, ਉਹਨਾਂ ਨੂੰ ਯੋਗਾਨੰਦ ਪ੍ਰਾਪਤ ਹੁੰਦਾ। ਗੁਰਸਿੱਖ ਅਭਿਆਸ ਕਰਦੇ ਨੇ ਨਾਮ ਦਾ, ਇਹਨਾਂ ਸਾਰਿਆਂ ਚੱਕਰਾਂ ਨੂੰ ਨਾਮ ਹੀ ਬਿੰਦ ਦਿੰਦਾ, ਕਿਉਂਕਿ ਨਾਮ ਵਿੱਚ ਬਹੁਤ ਜ਼ਿਆਦਾ ਤਾਕਤ ਹੈ। ਨਾਮ ਦੇ ਨਾਲ ਹੀ ਸਭ ਕੁਛ ਹੋ ਜਾਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ, ਸੁਣਿਆ, ਯੋਗ ਜੁਗਤ ਤਨ ਭੇਦ, ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਤਾਂ ਯੋਗ ਦੀਆਂ ਯੁਗਤੀਆਂ, ਤਨ ਸਰੀਰ ਦੇ ਜਿਹੜੇ ਭੇਦ ਨੇ, ਜਿਹੜੇ ਆ ਮਹਾਰਾਜ ਨੇ ਦੱਸੇ ਨੇ, 72,72,02,200, ਹੁਣ ਖੋਜ ਕੀਤੀ 10 ਨਾੜੀਆਂ ਨੇ ਕੁੱਲ ਸਾਰੀ ਧਰਤੀ ਦੇ ਉਦਾਲੇ। ਜੇ ਜਿਵੇਂ ਸੂਤ ਦਾ ਜਾਂ ਧਾਗੇ ਨਾਲ ਧਾਗਾ ਲਪੇਟਦੀ ਹੈ ਧਰਤੀ 'ਤੇ ਇੱਕ ਵਾਰੀ ਸਾਰੀ 'ਤੇ, ਇਹੋ ਜਿਹੇ ਜੇ 4 ਗੇੜੇ ਦਈਏ ਧਾਗਿਆਂ ਦੇ, ਕੁੱਲ ਨਾੜਾਂ ਆਪਣੀਆਂ ਇੰਨੀਆਂ ਨੇ ਸਰੀਰ ਦੀਆਂ, ਇੱਕ ਬੰਦੇ ਦੀ ਨਾੜਾਂ ਸਾਰੀ ਧਰਤੀ ਦਾ 4 ਵਾਰੀ ਚੱਕਰ ਲਾ ਸਕਦੀਆਂ ਲਪੇਟਣੀਆਂ ਹੋਣ ਜੇ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਗਿਆਨ ਹੈ, ਸਿਰ ਇਹਦਾ ਹੈ ਜਨਰਲ ਨੌਲੇਜ। ਇਸ ਤਰ੍ਹਾਂ ਇੱਕ ਹੁੰਦਾ ਹੈ ਗਿਆਨ, ਇੱਕ ਹੁੰਦਾ ਰੱਬੀ ਗਿਆਨ। ਇਹ ਸਿਰਫ ਗਿਆਨ ਵਿੱਚ ਚੀਜ਼ਾਂ ਆ ਜਾਂਦੀਆਂ ਨੇ, ਇਹ ਚੰਗੀ ਗੱਲ ਹੈ। ਇੱਧਰ ਨੂੰ ਜੇ ਧਿਆਨ ਲੱਗ ਜੇ, TV ਤੋਂ ਖਹਿੜਾ ਛੁੱਟਦਾ, ਹੋਰ ਦੁਨੀਆਂ ਦੇ ਸਵਾਦਾਂ ਤੋਂ ਖਹਿੜਾ ਛੁੱਟਦਾ, ਮਾੜੀਆਂ ਨਹੀਂ ਹਨ। ਊਂ ਵੀ ਤਾਂ ਫਿਰ ਇੱਧਰ ਉੱਧਰ ਧਿਆਨ ਲੱਗਦਾ ਹੀ ਆ, ਬਾਣੀ ਪੜ੍ਹਦਿਆਂ ਮਨ ਇੱਧਰ ਉੱਧਰ ਜਾਂਦਾ ਹੀ ਆ, ਉਹਦੇ ਨਾਲੋਂ ਤਾਂ ਫਿਰ ਇਸ ਤਰ੍ਹਾਂ ਧਿਆਨ ਲਾ ਕੇ ਅਭਿਆਸ ਕਰਨ ਵਿੱਚ ਘੱਟੋ ਘੱਟ ਮਨ ਦੀ ਇਕਾਗਰਤਾ ਹੋ ਜਾਂਦੀ ਹੈ। ਬਾਣੀ ਪੜ੍ਹਦੇ ਜਾਓ, ਕੰਨਾਂ ਨਾਲ ਸੁਣਦੇ ਜਾਓ, ਇਹ ਬੜਾ ਸੋਹਣਾ ਤਰੀਕਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸਿੱਧਾਂ ਨੂੰ ਸਮਝਾ ਰਹੇ ਨੇ, ਉੱਥੇ ਆਪਾਂ ਵੀ ਆਪਣੇ ਮਤ ਅਨੁਸਾਰ ਨਾਲ ਨਾਲ ਇਸ ਗੱਲ ਦੀ ਸਿੱਖਿਆ ਲੈਣੀ ਆ। ਕਥਾ ਵਿੱਚ ਬੈਠ ਕੇ ਵੀ ਆਪਾਂ ਇਹ ਅਭਿਆਸ ਲਗਾਤਾਰ ਕਰ ਸਕਦੇ ਹਾਂ ਕਿ ਵਾਹਿਗੁਰੂ ਮੰਤਰ ਦਾ ਧਿਆਨ ਜਾਂ ਇੱਕ ਓਂਕਾਰ ਦਾ ਧਿਆਨ, ਅਤੇ ਨਾਲ ਨਾਲ ਕਥਾ ਸ਼੍ਰਵਣ ਕਰ ਸਕਦੇ ਹਾਂ, ਮੂੰਹ ਨਾਲ ਵੀ ਵਾਹਿਗੁਰੂ ਕਹਿ ਸਕਦੇ ਹਾਂ, ਅਤੇ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਆਪਣੇ ਲਾਹੇ ਨੂੰ ਵਧਾ ਸਕਦੇ ਹਾਂ।
ਵਿਆਪਕ ਬਿਆਨ ਤਨ ਨਾਗ ਉਦਗਾਰ ਕਰ ਕੁਰਮ ਸਲੋਚਨ ਕੀ ਪਾਲਕ ਖੁੱਲੇ ਹਨ ਸੋ।
ਹੁਣ ਇਹ ਜਿਹੜਾ ਹੈ ਵਿਆਪਕ ਹੁੰਦੀ ਹੈ, ਇੱਕ ਸਾਡੇ ਅੰਦਰ ਸਰੀਰ ਸਾਰੇ ਵਿੱਚ ਉਹ ਜਿਹੜੀ ਹਵਾ ਸਰੀਰ ਦੇ ਵਿੱਚ ਵਿਆਪਕ ਬਿਆਨ ਕਹਿੰਦੇ ਨੇ ਉਹਨੂੰ, ਉਹ ਸਾਰੇ ਸਰੀਰ ਵਿੱਚ ਇੱਕ ਸਮਾਨ ਹੁੰਦੀ ਹੈ। ਜਿਹੜੀ ਸਾਡੇ BP ਹੁੰਦਾ, ਖੂਨ ਦਾ ਸਰਕਲ ਚੱਲਦਾ ਸਾਰੇ ਖੂਨ 'ਚ, ਇਹਨੂੰ ਕਹਿੰਦੇ ਨੇ ਉਹ ਹਵਾ ਲੈ ਕੇ ਜਾਂਦੀ ਹੈ ਸਾਰੇ ਪਾਸੇ। ਤਾਂ ਇਸ ਪ੍ਰਕਾਰ ਹੀ ਨਾਗ ਉਦਾਗਰ ਕਰੇ, ਨਾਗ ਪਾਉਣ ਜਿਹੜੀ ਹੈ, ਜਿਹੜਾ ਸਾਨੂੰ ਡਕਾਰ ਆਉਂਦਾ ਇਹ ਨਾਗ ਪਾਉਣ ਦੇ ਨਾਲ ਆਉਂਦਾ। ਪਾਉਣੀ ਕਿੰਨੇ ਪ੍ਰਕਾਰ ਦੇ ਕਰਮ ਕਰਦੀ ਹੈ, ਕੂਰਮ ਸੋਂ ਲੋਚਨ ਕੀ ਪਲਕ ਖੁਲਾਣ ਸੋਂ। ਜਿਹੜੀ ਕੂਰਮ ਪਾਉਣ ਦੱਸੀ ਹੈ, ਇਹ ਜਿਹੜੀਆਂ ਅੱਖਾਂ ਦੀਆਂ ਪਲਕਾਂ ਆਪਣੀਆਂ ਬੰਦ ਹੁੰਦੀਆਂ ਖੁੱਲਦੀਆਂ ਨੇ, ਇਹ ਕੂਰਮ ਪਾਉਣ ਕਰਦੀ ਹੈ, ਅੱਖਾਂ ਦੀ ਪਲਕ ਖੁੱਲਣੀ ਬੰਦ ਹੋਣੀ।
ਗਿਰਕਲ ਪਾਏ ਸਿਕ ਦੇਵ ਦੱਤ ਜੰਬ ਨੇ ਕੀ ਮਿਰਤ ਤੇ ਤਨਜੇ ਰਹੇ ਇਹੀ ਦਸ ਪ੍ਰਾਣ ਸੋ।
ਹੁਣ ਇੱਕ ਹੁੰਦੀ ਕ੍ਰਿਕਲ ਪਾਉਣ ਸਰੀਰ ਵਿੱਚ, ਇਹ ਕ੍ਰਿਕਲ ਪਾਉਣ ਜਿਹੜੀ ਹੈ ਸਰੀਰ ਦੇ ਅੰਦਰ, ਜਿਹੜੀ ਆਪਾਂ ਨੂੰ ਛਿੱਕ ਆਉਂਦੀ ਹੈ, ਇਹ ਕ੍ਰਿਕਲ ਪਾਉਣ ਦੇ ਨਾਲ ਆਉਂਦੀ ਹੈ। ਇਸੇ ਪ੍ਰਕਾਰ ਦੇਵਦੱਤ ਜਿਹੜੀ ਹੈ ਜੰਬਣੀ ਕੀ ਜੰਬਣੀ ਹੁੰਦੀ ਆ ਜੰਬਾਈ ਕਹਿੰਦੇ ਉਬਾਸੀ ਲੈਣ ਨੂੰ ਦੇਵਦੱਤ ਪਾਉਣ ਦੇ ਨਾਲ ਜਿਹੜੀ ਆਪਾਂ ਉਬਾਸੀ ਲੈਂਦੇ ਹਾਂ ਉਹ ਆਉਂਦੀ ਹੈ ਮ੍ਰਿਤ ਪਿਤ ਨੱਜੇ ਰਹਿ ਇਹੀ ਦਸ ਪ੍ਰਾਣ ਸੋ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਕਈ ਕਹਿੰਦੇ ਉਹਦਾ ਪੇਟ ਫੁੱਲ ਗਿਆ ਚੜ੍ਹਾਈ ਤੋਂ ਬਾਅਦ ਸਰੀਰ ਨੂੰ ਫੁਲਾਉਂਦੀ ਹੈ ਪੇਟ ਫੁੱਲ ਜਾਂਦਾ ਮਰਨ ਤੋਂ ਬਾਅਦ ਇਹ ਤਨੱਜੇ ਪਾਉਣਾ ਹੈ ਇਸ ਤਰ੍ਹਾਂ ਸਰੀਰ ਦੇ ਅੰਦਰ ਇਹ ਦਸ ਪਾਉਣਾ ਕੰਮ ਕਰਦੀਆਂ ਹਨ
ਨਿਜਰ ਚੁਆਏ ਤਾਰ ਤਾਹੀ ਤੇ ਅਗਾਏ ਰਹਿ ਕਹੋ ਅਬ ਪੰਜ ਤਤ ਸੁਣੀਏ ਸਜਨ ਸੋ
ਇਹਦੇ ਨਾਲ ਜਦੋਂ ਇਹ ਧਿਆਨ ਲਾਉਂਦੇ ਨੇ ਯੋਗਾਨੰਦ ਦਾ ਨਿਜਰ ਹੁੰਦਾ ਬਾਣੀ ਦਾ ਅੱਖਰ ਹੈ ਨਿਜਰ ਤੋ ਨਿਜਰ ਤੋਂ ਭਾਵ ਹੁੰਦਾ ਇੱਕ ਰਸ ਚੁਆਏ ਧਾਰ ਤਾਹੀ ਤੇ ਅਗਾਏ ਉਹਦੇ ਨਾਲ ਯੋਗੀ ਲੋਕ ਤ੍ਰਿਪਤ ਹੋ ਜਾਂਦੇ ਨੇ ਇਹਨਾਂ ਦਾ ਕੌਲ ਫੁੱਲ ਜਿਹੜਾ ਹਰੇਕ ਦੇ ਆਪਣੇ ਸਰੀਰ ਅੰਦਰ ਕਮਲ ਫੁੱਲ ਜਿਹੜਾ ਹਿਰਦੇ 'ਚ ਹੈ 16 ਪੰਖੜੀਆਂ ਜਿਹਦੀਆਂ ਹੁੰਦੀਆਂ ਨੇ ਉਹ ਮੁੱਧਾ ਹੋਇਆ ਹੁੰਦਾ ਪੁੱਠਾ ਹੁੰਦਾ ਬਾਣੀ ਅੰਦਰ ਬਹੁਤ ਕਥਾ ਵਿੱਚ ਆ ਰਿਹਾ ਸਵੇਰ ਦੀ ਕਥਾ 'ਚ ਇਹ ਚੀਜ਼ਾਂ ਸਾਰੀਆਂ ਆ ਜਾਂਦੀਆਂ ਨੇ ਕਈਆਂ ਨੇ ਵਿਚਾਰਿਆਂ ਨੇ ਜਪਜੀ ਸਾਹਿਬ ਵੀ ਨਹੀਂ ਪੜ੍ਹਿਆ ਹੁੰਦਾ ਉਹ ਕਹਿਣਗੇ ਇਹ ਕਿੱਥੇ ਲਿਖਿਆ ਜਾਂ ਇਹ ਤਾਂ ਸਿੱਖਾਂ ਦੀਆਂ ਚੀਜ਼ਾਂ ਨੇ ਯੋਗੀਆਂ ਦੀਆਂ ਗੱਲਾਂ ਨੇ ਪਹਿਲਾਂ ਧਿਆਨ ਨਾਲ ਕਥਾ ਤਾਂਹੀਓ ਸ਼ੁਰੂ ਕੀਤੀ ਹੈ ਵੀ ਧਿਆਨ ਨਾਲ ਸੁਣ ਲਵੋ ਤੁਸੀਂ ਆ ਕੇ ਇਹਨਾਂ ਗੱਲਾਂ ਦਾ ਪਤਾ ਲੱਗ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਲਿਖਿਆ ਹੋਇਆ ਹੈ ਇਹ ਜਿਹੜਾ ਯੋਗਾ ਆਨੰਦ ਆਉਂਦਾ ਇਹਦੇ ਨਾਲ ਫਿਰ ਅੰਦਰ ਕੌਲ ਫੁੱਲ ਜਿਹੜਾ ਕਮਲ ਹੈ ਹਿਰਦਾ ਕਮਲ ਹੈ ਸਿੱਧਾ ਹੁੰਦਾ ਜਦੋਂ ਇਹ ਪੁੱਠਾ ਹੁੰਦਾ ਇਹਦੇ ਉੱਤੇ ਉਹ ਜਾ ਕੇ ਯੋਗੀਆਂ ਦੀ ਜਿਹੜੀ ਚੀਜ਼ ਮੈਂ ਦੱਸ ਰਿਹਾ ਹਾਲੇ ਮਿੱਠੀ ਕਫ ਡਿੱਗਦੀ ਆ ਉਹਦੇ ਨਾਲ ਵਾਏ ਪਿੱਤ ਕਫ ਤਿੰਨ ਰੋਗ ਹੁੰਦੇ ਨੇ ਜਦੋਂ ਇਹੀ ਸਿੱਧਾ ਹੋ ਜਾਂਦਾ ਕਮਲ ਫੁੱਲ ਇਹਦੇ ਉੱਤੇ ਜਦੋਂ ਜਾ ਕੇ ਕਫ ਡਿੱਗਦੀ ਆ ਤਾਂ ਉਸ ਵਕਤ ਇਹ ਕਮਲ ਦਾ ਫੁੱਲ ਖਿੜਦਾ ਸੋਹਣਾ ਰਸ ਪੈਦਾ ਹੁੰਦਾ ਇਹਦੇ ਨਾਲ ਚਿਹਰਾ ਲਾਲ ਹੁੰਦਾ ਵਾਏ ਪਿੱਤ ਕਫ ਖਤਮ ਹੁੰਦਾ ਮਨ ਦੀ ਇਕਾਗਰਤਾ ਹੁੰਦੀ ਹੈ ਸਰੀਰ ਦੀ ਸਾਰੀ ਸੈਟਿੰਗ ਆਪਣੇ ਆਪ ਹੋ ਜਾਂਦੀ ਹੈ ਇਸ ਤਰ੍ਹਾਂ ਯੋਗੀ ਲੋਕ ਕਰਦੇ ਨੇ ਕਹੋ ਅਬ ਪੰਚ ਤਤ ਸੁਣੀਏ ਸੁਜਾਨ ਸੋ ਕਹਿੰਦੇ ਸਿਆਣੇ ਹੁਣ ਅੱਗੇ ਸੁਣ ਤੈਨੂੰ ਦੱਸਦੇ ਹੈ ਇਹ ਪੰਜ ਤੱਤ ਜਿਹੜੇ ਹੁੰਦੇ ਨੇ ਕਿਹੜੇ ਹੁੰਦੇ ਹਨ
ਪੌਨ ਬੰਨ੍ਹੇ ਪਾਨੀ ਸੋਨੀ ਪੰਚ ਤੱਤ ਗੁਣ ਸ਼ਬਦ ਸਪਰਸ ਰੂਪ ਰਸ ਗੰਧ ਮਨ ਸੋ
ਹੁਣ ਇਹਦੇ ਵਿੱਚ ਜਿਹੜੀ ਖੰਗ ਹੁੰਦੀ ਆਕਾਸ਼ ਖੰਗ ਜਾਂ ਖੈ ਤੋ ਇਸ ਪ੍ਰਕਾਰ ਆਕਾਸ਼ ਤੱਤ ਹੁੰਦਾ ਪੌਣ ਵਾਯੂ ਤੱਤ ਹੁੰਦਾ ਬੰਨ ਅਗਨੀ ਤੱਤ ਹੁੰਦਾ ਅਤੇ ਫਿਰ ਪਾਣੀ ਅਤੇ ਛੋਨੀ ਹੁੰਦੀ ਧਰਤੀ ਫਿਰ ਇਹਨਾਂ ਪੰਜਾਂ ਤੱਤਾਂ ਦੇ ਗੁਣ ਕੀ ਨੇ ਆਕਾਸ਼ ਤੱਤ ਵਿੱਚ ਸ਼ਬਦ ਆਕਾਸ਼ ਤੱਤ ਵਿੱਚੋਂ ਹੈ ਪੌਣ ਵਿੱਚੋਂ ਸਪਰਸ਼ ਹੈ ਅੱਗ ਦੇ ਵਿੱਚੋਂ ਫਿਰ ਰੂਪ ਹੈ ਇਸੇ ਪ੍ਰਕਾਰ ਪਾਣੀ ਦੇ ਵਿੱਚੋਂ ਰਸ ਤੱਤ ਪੈਦਾ ਹੁੰਦਾ ਜਿਹੜੀ ਆਪਣੀ ਜੀਭ 'ਤੇ ਪਾਣੀ ਆਉਂਦਾ ਜੀਭ ਦੇ ਵਿੱਚ ਪਾਣੀ ਦਾ ਹੀ ਤੱਤ ਹੈ ਜਿਹੜੀ ਨੱਕ ਨਾਲ ਗੰਧ ਖੁਸ਼ਬੂ ਬਦਬੂ ਆਉਂਦੀ ਹੈ ਇਹ ਧਰਤੀ ਦਾ ਤੱਤ ਹੈ ਇਸ ਤਰ੍ਹਾਂ ਇਹਨਾਂ ਪੰਜਾਂ ਤੱਤਾਂ ਤੋਂ ਇਹ ਚੀਜ਼ਾਂ ਬਣਦੀਆਂ ਹਨ
ਨਭ ਕਾਨ ਪੌਣ ਤੁਚਾ ਪਾਵਕ ਕੀ ਨੈਨ ਜਾਨ ਜਿਹੀ ਪਾਣੀ ਘਰਾਨ ਛਤ ਪੰਚ ਇੰਦਰੀ ਗਿਆਨ ਸੋ
ਜਿਹੜਾ ਆਕਾਸ਼ ਤੱਤ ਹੈ ਇਹਦੇ ਤੋਂ ਕਿਹੜੀ ਇੰਦਰੀ ਸਾਡੇ ਸਰੀਰ ਦਾ ਕਿਹੜਾ ਇੰਦਰਾ ਪ੍ਰਭਾਵਿਤ ਹੈ ਕਹਿੰਦੇ ਉਹ ਹੈ ਸਾਡਾ ਆਕਾਸ਼ ਤੱਤ ਤੋਂ ਕੰਨ ਕੰਨ ਅੰਦਰੋਂ ਦੇਖੋ ਖਾਲੀ ਨੇ ਆਕਾਸ਼ ਵਾਂਗੂ ਕੰਨ ਆਕਾਸ਼ ਤੱਤ ਨੂੰ ਗ੍ਰਹਿਣ ਕਰਦੇ ਨੇ ਉਹ ਤੋਂ ਬਣੇ ਨੇ ਅਤੇ ਫਿਰ ਜਿਹੜਾ ਸਾਡੀ ਚਮੜੀ ਹੈ ਇਹ ਵਾਯੂ ਤੱਤ ਤੋਂ ਹੈ ਹਵਾ ਤੋਂ ਬਣੀ ਫਿਰ ਪਾਵਕ ਕੀ ਨੈਣ ਜਾਨ ਫਿਰ ਅੱਗੇ ਜਿਹੜੀ ਅਗਨੀ ਤੱਤ ਹੈ ਇਹਦੇ ਤੋਂ ਨੈਣ ਭਾਵ ਅੱਖਾਂ ਨੇ ਸਾਡੀਆਂ ਇਹਨਾਂ ਦੇ ਸੁਭਾਅ ਅੱਖਾਂ ਦੇ ਅਤੇ ਅੱਗ ਦਾ ਇੱਕੋ ਜਿਹਾ ਹੁੰਦਾ ਨਾ ਤਾਂ ਕਦੇ ਅੱਗ ਰੱਜਦੀ ਹੈ ਨਾ ਅੱਖਾਂ ਰੱਜਦੀਆਂ ਨੇ ਇਸ ਤਰ੍ਹਾਂ ਇਹਨਾਂ ਨੂੰ ਨਾਲ ਮਿਲਾਈਦਾ ਆਕਾਸ਼ ਵਿੱਚ ਜਿੰਨਾ ਮਰਜ਼ੀ ਛੱਡੀ ਜਾਓ ਕੁਛ ਵੀ ਉਹ ਇਸੇ ਤਰ੍ਹਾਂ ਕੰਨਾਂ ਦੇ ਵਿੱਚ ਵੀ ਉਹੀ ਚੀਜ਼ ਹੈ ਪਾਉਣ ਦੇ ਨਾਲ ਤਵਚਾ ਸਪਰਸ਼ ਦਾ ਗੁਣ ਆ ਜਾਂਦਾ ਇਹ 'ਚ ਤੋ ਜਿਹੀ ਪਾਣੀ ਜੇਬਾ ਜਿਹੜੀ ਸਾਡੀ ਹੈ ਇਹ ਪਾਣੀ ਤੱਤ ਤੋਂ ਹੈ ਜੀਭ 'ਚੋਂ ਪਾਣੀ ਆਈ ਜਾਂਦਾ ਘਰਾਉਣ, ਫਿਰ ਜੋ ਨਾਸਕਾ ਹੈ ਸਾਡੀ, ਇਹ ਛੇਤ ਹੁੰਦੀ ਪ੍ਰਿਥਵੀ ਦਾ ਤੱਤ। ਪੰਚੇ ਇੰਦਰੀ ਗਿਆਨ ਸੋ, ਇਹ ਗਿਆਨ ਇੰਦਰੀਆਂ ਹਨ ਪੰਜੇ।
ਏਕ ਏਕ ਤਤ ਤਾਂ ਕੀ ਪੰਚ ਹੈ ਪ੍ਰਕਿਰਤ ਭਈ, ਲੋਭ ਮੋਹ ਅਹ ਦੁੱਖ ਪ੍ਰੀਤ ਨਭ ਜਾਨੀਏ।
ਹੁਣ ਇੱਕ ਇੱਕ ਤੱਤ ਤੋਂ ਅੱਗੇ ਪੰਜ ਪੰਜ ਪ੍ਰਕਿਰਤੀਆਂ ਫੇਰ ਬਣਦੀਆਂ ਨੇ। ਪਰ ਇਸ ਪ੍ਰਕਾਰ ਇਹ ਆ ਜਾਂਦੀ ਜਿਹੜੀ ਚੀਜ਼ ਕਿ ਪਹਿਲਾਂ ਆਉਂਦਾ ਹੈ ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ ਕਰਨੀ ਕਿਸੇ ਨਾਲ, ਨਭ ਜਾਣੀਏ। ਇਹ ਆਕਾਸ਼ ਦੀ ਪ੍ਰਕਿਰਤੀ ਹੈ। ਆਕਾਸ਼ ਵਿੱਚੋਂ ਇੰਨੀਆਂ ਚੀਜ਼ਾਂ ਇਹ ਤੱਤ ਚੋਂ ਨਿਕਲਦੀਆਂ ਨੇ, ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ, ਇਹ ਆਕਾਸ਼ ਤੱਤ ਵਿੱਚੋਂ ਚੀਜ਼ਾਂ ਪ੍ਰਗਟ ਹੁੰਦੀਆਂ ਨੇ। ਪ੍ਰਕਿਰਤੀ ਕੀ ਚੀਜ਼ ਹੁੰਦੀ ਹੈ? ਜਿਵੇਂ ਕਿਸੇ ਬੰਦੇ ਪੰਜ ਜਾਣੇ ਬੈਠੇ ਨੇ, ਇੱਕ ਕੋਲ ਪੰਜ ਕੇਲੇ ਨੇ, ਇੱਕ ਕੋਲ ਪੰਜ ਅਮਰੂਦ ਨੇ, ਇੱਕ ਕੋਲ ਪੰਜ ਆੜੂ ਨੇ, ਇੱਕ ਕੋਲ ਪੰਜ ਸੇਬ ਨੇ, ਇੱਕ ਕੋਲ ਪੰਜ ਨਾਸ਼ਪਾਤੀਆਂ ਨੇ। ਇੱਕ ਕਹਿੰਦਾ ਵੀ ਮੈਂ ਇਕੱਲੇ ਨੇ ਨਹੀਂ ਕੇਲੇ ਖਾਣੇ, ਉਹਨੇ ਇੱਕ ਇੱਕ ਪੰਜਾਂ ਨੂੰ ਵੰਡਿਆ, ਆਪ ਵੀ ਇੱਕ ਲਿਆ, ਚਾਰਾਂ ਨੂੰ ਬਾਕੀ ਵੀ ਦਿੱਤਾ। ਇੱਕ ਨੇ ਸਾਰਿਆਂ ਨੂੰ ਇੱਕ ਇੱਕ ਅਮਰੂਦ ਵੰਡ ਦਿੱਤਾ, ਇੱਕ ਨੇ ਸੰਤਰਾ ਮਾਨੋ, ਇਉਂ ਪੰਜਾਂ ਨੇ ਪੰਜਾਂ ਨੂੰ ਹੀ ਆਪੋ ਆਪਣਾ ਇੱਕ ਇੱਕ ਫਲ ਵੰਡਿਆ। ਤਾਂ ਉਹ 25 ਪ੍ਰਕਿਰਤੀਆਂ ਬਣ ਗਈਆਂ। ਇਸ ਤਰ੍ਹਾਂ ਪੰਜ ਤੱਤਾਂ ਵਿੱਚੋਂ 25 ਪ੍ਰਕਿਰਤੀਆਂ ਜਨਮ ਲੈਂਦੀਆਂ ਨੇ। ਇਹ ਸਰੀਰ ਜਿਹੜਾ ਆਪਾਂ ਕਹਿੰਦੇ ਹਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹਦੇ ਤੋਂ ਅੱਗੇ 25 ਪ੍ਰਕਿਰਤੀਆਂ ਜਦ ਬਣਦੀਆਂ ਨੇ, 25 ਪ੍ਰਕਿਰਤੀਆਂ ਤੋਂ ਸਾਡਾ ਸਰੀਰ ਬਣਦਾ। ਇਹਨੂੰ ਤੱਤ ਵੀ ਕਹਿੰਦੇ, 25 ਤੱਤਾਂ ਤੋਂ ਸੂਖਮ 25 ਤੱਤ ਜਿਹੜੇ ਦੂਜੇ ਹੁੰਦੇ ਨੇ ਪ੍ਰਕਿਰਤੀਆਂ। ਜਦੋਂ ਫਿਰ ਸਰੀਰ ਛੱਡਦਾ ਇਨਸਾਨ, ਉਦੋਂ ਫਿਰ ਇਹ 8 ਤੱਤ ਘੱਟ ਜਾਂਦੇ ਨੇ ਸਰੀਰ ਦੇ। 17 ਤੱਤਾਂ ਦੀ ਜਿਹੜੀ ਦੇਹੀ ਹੁੰਦੀ ਆ, ਅਸਥੂਲ ਤਾਂ 25 ਪ੍ਰਕਿਰਤੀਆਂ ਦੀ ਆ, 17 ਦੀ ਫਿਰ ਸਾਡੀ ਜਿਹੜੀ ਦੇਹੀ ਅੰਦਰੋਂ ਸੂਖਮ ਨਿਕਲਦੀ ਹੈ, ਜਿਹਨੂੰ ਜਮਦੂਤ ਲੈ ਕੇ ਜਾਂਦੇ ਨੇ, ਉਹ ਹੁੰਦੀ ਹੈ 17 ਦੀ। ਇਸ ਤਰ੍ਹਾਂ ਇਹ 25 ਪ੍ਰਕਿਰਤੀਆਂ ਤੋਂ ਕਿਹੜੀ ਕਿਹੜੀ ਚੀਜ਼ ਬਣੀ ਹੈ, ਉਹ ਅੱਗੇ ਹੋਰ ਦੱਸਦੇ ਹਨ।
ਬਲ ਕੋ ਕਰਨ ਆਰ ਧਾਵਨ ਪਸਾਰਨ ਸੰਕੋਚ ਦੇਹ ਬਦੈ ਸੋ ਸਮੀਰ ਪਹਿਚਾਨੀਏ।
ਹੁਣ ਜਿਹੜਾ ਹੈ ਕਹਿੰਦੇ ਨੇ ਹਵਾ ਦਾ ਤੱਤ, ਵਾਯੂ ਦੀ ਪ੍ਰਕਿਰਤੀ ਕਿਹੜੀ ਕਿਹੜੀ ਹੈ, ਇਹਦੇ ਚੋਂ ਕਿਹੜੀ ਕਿਹੜੀ ਚੀਜ਼ ਆਉਂਦੀ ਸਾਹਮਣੇ। ਇਹ ਇੱਕ ਤਾਂ ਹੁੰਦਾ ਡਾ ਜ਼ੋਰ ਹੋਣਾ ਸਰੀਰ ਵਿੱਚ, ਇਹ ਵਾਯੂ ਤੱਤ ਤੋਂ ਬਣਦਾ। ਆਰ ਧਾਵਨ ਜਿਹੜਾ ਹੁੰਦਾ ਵੇਗ, ਵਗਣਾ, ਦੌੜਨਾ ਆਪਣਾ, ਇਹ ਵੀ ਵਾਯੂ ਤੱਤ ਆ ਆਪਣੇ ਸਰੀਰ ਵਿੱਚ, ਵਾਯੂ ਤੱਤ ਤੋਂ ਦੌੜਨਾ ਬਣਦਾ। ਪਸਾਰਨ ਹੁੰਦਾ ਜਿਹੜਾ ਫੈਲਣਾ, ਇਹ ਵੀ ਵਾਯੂ ਤੱਤ ਤੋਂ ਬਣਦਾ, ਸਰੀਰ ਫੈਲਦਾ, ਸੁੰਗੜਦਾ। ਸੰਕੋਚ ਹੁੰਦਾ ਇਕੱਠਾ ਹੋਣਾ, ਸਰੀਰ ਨੇ ਸੁੰਗੜ ਗਿਆ। ਦੇਹ ਵਧਾ ਸੋ ਸਮੀਰ ਪਹਿਚਾਨੀਆਂ, ਇਹ ਵਾਯੂ ਦੀ ਪ੍ਰਕਿਰਤੀ ਜਾਣੋ ਬਈ, ਸਾਰੀਆਂ ਚੀਜ਼ਾਂ ਇਹ ਵਾਯੂ ਕਰਕੇ, ਹਵਾ ਕਰਕੇ ਬਣਦੀਆਂ ਹਨ।
ਨੀਂਦ ਆਉਂ ਜੰਭਾਈ ਭੂਖ ਆਲਸ ਪਿਆਸ ਹੋਏ ਅਗਨ ਕੇ ਤਤ ਕੀ ਪ੍ਰਕਿਰਤ ਇਹ ਪਰਮਾਨੀ ਹੈ।
ਹੁਣ ਜਿਹੜੀ ਨੀਂਦ ਆਉਣੀ ਹੈ, ਅਗਲਾ ਤੱਤ ਦੱਸਦੇ ਨੇ ਕਿਹੜਾ। ਅਗਨੀ ਤੱਤ ਤੋਂ ਆਪਣੇ ਸਰੀਰ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਸੋ ਇਸ ਤਰ੍ਹਾਂ ਕਹਿੰਦੇ ਨੇ ਅਗਨੀ ਤੱਤ ਤੋਂ ਨੀਂਦ ਆਉਣੀ, ਇੱਕ ਤਾਂ ਉਬਾਸੀ ਆਉਣੀ, ਭੁੱਖ ਲੱਗਣੀ, ਕਿਉਂਕਿ ਅੰਦਰ ਜਠਰਾਗਨ ਅਗਨੀ ਵੱਧ ਜਾਂਦੀ ਹੈ ਅਤੇ ਭੁੱਖ ਲੱਗ ਜਾਂਦੀ ਹੈ, ਜਿਹੜੀ ਸਾਨੂੰ ਆਲਸ ਪੈਂਦੀ ਸਾਰਿਆਂ ਨੂੰ, ਜਿਹੜੀ ਪਿਆਸ ਲੱਗਦੀ ਹੈ। ਇਹ ਅਗਨੀ ਦੇ ਤੱਤ ਨੇ ਸਰੀਰ ਦੇ ਵਿੱਚ, ਜਾਣਨਾ ਕਰੋ।
ਰਕਤ ਪਸੀਨਾ ਪਿੱਤ ਕਫ ਬਿੰਦ ਨੀਰ ਹੁੰਕੀ ਚਾਮ ਹਾੜ ਮਾਸ ਨਾੜੀ ਪ੍ਰੋਮ ਛਿੱਤ ਭਾਨੀਏ।
ਇਹ ਜਿਹੜਾ ਅੱਗੇ ਹੁਣ ਹੋਰ ਕੀ ਕਹੀਦੇ ਨੇ, ਪ੍ਰਿਥਵੀ ਦੀ ਪ੍ਰਕਿਰਤੀ ਕਹਿੰਦੇ ਨੇ। ਹੁਣ ਪ੍ਰਿਥਵੀ ਦੀ ਪ੍ਰਕਿਰਤੀ ਸਰੀਰ ਦੇ ਅੰਦਰ ਕਿਹੜੀ ਕਿਹੜੀ ਹੈ, ਸਰੀਰ ਵਿੱਚ ਕਿਹੜੀ ਕਿਹੜੀ ਚੀਜ਼ ਦਾ ਅਸਰ ਪੈਂਦਾ ਪ੍ਰਿਥਵੀ ਕਰਕੇ, ਉਹ ਤੱਤ ਤੋਂ ਦੱਸਦੇ। ਨੰਬਰ 1 ਤੇ ਖੂਨ ਬਣਨਾ, ਪਸੀਨੇ ਦਾ ਆਉਣਾ, ਪਿੱਤ ਦਾ ਹੋਣਾ, ਗਰਮੀ, ਕਫ ਹੁੰਦੀ ਜਿਹੜੀ, ਕਫ ਸਿਰਪ ਪੀਂਦੇ ਆਪਾਂ, ਕਫ ਕਰਕੇ ਹੀ ਪੀਂਦੇ ਹਾਂ, ਉਹਨੂੰ ਕਫ ਕਹਿੰਦੇ ਨੇ। ਇਸ ਤਰ੍ਹਾਂ ਵੀਰ ਜਾਦਕ, ਇਹਦੇ ਤੋਂ ਹੀ ਬਣਦੇ ਸਾਰੇ। ਫਿਰ ਜਲ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਰੀਰ ਦੇ ਅੰਦਰ ਆਪਣੇ ਆ ਜਾਂਦੀਆਂ ਨੇ, ਆਪਾਂ ਕਹਿੰਦੇ ਮੇਰੇ ਅੰਦਰ ਆਹ ਚੀਜ਼ ਆ ਗਈ ਹੈ, ਮੇਰੇ ਸਰੀਰ ਵਿੱਚ ਆਹ ਚੀਜ਼ ਵੱਧ ਗਈ ਹੈ, ਇਹ ਨੀਰ ਹੂੰ ਕੀ, ਇਹ ਜਲ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਤੱਤ ਦੀਆਂ ਆ ਜਾਂਦੀਆਂ ਹਨ।
ਦੋਹਰਾ ਪੰਚ ਤੱਤ ਕੋ ਕੇ ਕੋਟਮ ਹੈ ਪਤਿਸ ਹੈ ਪ੍ਰਕਿਰਤ।
ਪੰਜਾਂ ਤੱਤਾਂ ਦੇ ਕੋਟ ਵਿੱਚ ਇਹ 25 ਪ੍ਰਕਿਰਤੀਆਂ ਆਈਆਂ ਨੇ। ਸੋ ਇਸ ਤਰ੍ਹਾਂ ਇਹ ਜਿਹੜੀ ਭੁੱਖ, ਆਲਸ, ਪਿਆਸ ਆਦਿਕ ਲੱਗਣੀ ਹੈ, ਨੀਂਦ ਅਤੇ ਉਬਾਸੀ ਆਦਿਕ ਦੱਸਿਆ, ਅਗਨੀ ਦੇ ਤੱਤ ਤੋਂ ਪ੍ਰਕਿਰਤੀ ਉਹਨਾਂ ਦੀ ਬਣਦੀ ਹੈ, ਖੂਨ, ਪਸੀਨਾ, ਪਿੱਤ, ਕਫ, ਪਾਣੀ, ਵੀਰੀ ਆਦਿਕ, ਇਹ ਸਾਰਾ ਨੀਰ ਹੂੰ ਕੀ ਪਾਣੀ ਤੋਂ। ਇਸੇ ਤਰ੍ਹਾਂ ਚਾਮ, ਚੰਮ, ਹੱਡ, ਮਾਸ, ਨਾੜੀਆਂ,